ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹੱਲਾ ਪੰਜਵਾਂ ਆਪਣੇ ਬਾਲਕ ਆਪ ਰੱਖਿਆ ਨਾ ਪਾਰ ਬ੍ਰਹਮ ਗੁਰਦੇਵ ਸੁਖ ਸ਼ਾਂਤ ਸਹਿਜ ਆਨੰਦ ਪਾਏ ਪੂਰਨ ਭਈ ਸੇਵ ਆਪਣੇ ਬਾਲਕ ਆਪ ਰੱਖੇ ਨਾ ਪਾਰ ਬ੍ਰਹਮ ਗੁਰਦੇਵ ਸੁਖ ਸ਼ਾਂਤ ਸਹਿਜ ਆਨੰਦ ਪਾਏ ਪੂਰਨ ਭਈ ਸੇਵ ਰਹਾਏ ਭਗਤ ਜਨਾ ਕੀ ਬੇਨਤੀ ਸੁਣੀ ਪ੍ਰਭ ਆਪ ਰੋਗ ਮਿਟਾਏ ਜਿਵਾਲਿਆਨਾ ਜਾ ਕਾ ਵੱਡ ਪਰਤਾਪ ਦੁਖ ਹਮਾਰੇ ਬਖਸ਼ਿਆਨਾ ਆਪਣੀ ਕਲ ਤਾਰੀ ਮਨ ਬਾਂਸ਼ਤ ਫਲ ਦਿੱਤਿਆਨਾ ਨਾਨਕ ਬਲਹਾਰੀ ਦੁਖ ਹਮਾਰੇ ਬਖਸ਼ਿਆਨਾ ਆਪਣੀ ਕਲ ਤਾਰੀ ਮਨ ਬਾਂਸ਼ਤ ਫਲ ਦਿੱਤਿਆਨਾ ਨਾਨਕ ਬਲਹਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨਯੋਗ ਗੁਰੂ ਖਾਲਸਾ ਸਾਧ ਸੰਗਤ ਜੀ ਆਪ ਜੀ ਵੱਡਿਆਂ ਭਾਗਾਂ ਵਾਲੇ ਹੋ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਦਰਸ਼ਨ ਦੀਦਾਰੇ ਕਰਨ ਪਹੁੰਚੇ ਹੋ। ਧੰਨ ਧੰਨ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਆਪਣੇ ਸਮੇਂ ਨੂੰ ਜੀਵਨ ਨੂੰ ਸਫਲਿਆਂ ਕਰਨ ਦੇ ਲਈ ਸ਼ਿਰਕਤ ਕਰ ਰਹੇ ਹੋ। ਗੁਰੂ ਮਹਾਰਾਜ ਜੀ ਦੇ ਸ਼ਬਦ ਸਰੂਪ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜੋ ਰੋਜ਼ਾਨਾ ਲੋਕਾਈ ਦੀ ਅਗਵਾਈ ਕਰਨ ਦੇ ਲਈ ਅਗੰਮੀ ਫੁਰਮਾਨ ਜਾਰੀ ਕਰਦੇ ਨੇ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਵਿੱਚ ਸੁਸ਼ੋਭਿਤ ਹੋ ਕਰਕੇ ਜੋ ਪਾਤਸ਼ਾਹ ਨੇ ਅੱਜ ਦਾ ਫੁਰਮਾਨ ਬਖਸ਼ਿਆ ਹੈ, ਆਓ ਉਸ ਤੁਰਕੀ ਬਾਣੀ ਦੇ ਅਗੰਮੀ ਫੁਰਮਾਨ ਦੇ ਨਾਲ ਜੁੜ ਕਰਕੇ ਆਪਣੇ ਸਮੇਂ ਨੂੰ ਜੀਵਨ ਨੂੰ ਸਫਲਾ ਕਰਨ ਦਾ ਯਤਨ ਕਰੀਏ। ਆਪਾਂ ਬਾਣੀ ਦੇ ਵਿੱਚ ਪੜ੍ਹਦੇ ਹਾਂ, ਸੁਣ ਹਰ ਕਥਾ ਉਤਾਰੀ ਮੈਲ ਮਹਾਪੁਨੀਤ ਭਏ ਸੁਖ ਸੈਲ। ਗੁਰੂ ਕੀ ਬਾਣੀ ਦੀ ਜੋ ਕਥਾ ਹੈ, ਵਿਚਾਰ ਹੈ, ਇਸ ਨੂੰ ਸ਼ਰਵਣ ਕਰਨ ਦੇ ਨਾਲ ਪਾਤਸ਼ਾਹ ਕਹਿੰਦੇ ਨੇ ਵਿਕਾਰਾਂ ਦੀ ਦੁੱਖਾਂ ਦੀ ਦੋਸ਼ਾਂ ਦੀ ਪਾਪਾਂ ਦੀ ਮੈਲ ਲੈ ਜਾਂਦੀ ਹੈ, 84 ਦੇ ਗੇੜ ਚੋਂ ਨਿਜ਼ਾਕਤ ਮਿਲਦੀ ਹੈ। ਆਓ ਉਸ ਅਗੰਮੀ ਕਥਾ ਦੇ ਨਾਲ ਜੁੜਨਾ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਬਿਲਾਵਲ ਮਹੱਲਾ ਪੰਜਵਾਂ, ਆਪਣੇ ਬਾਲਕ ਆਪ ਰੱਖੇ ਨਾ, ਪਾਰ ਬ੍ਰਹਮ ਗੁਰਦੇਵ।
ਧੰਨ ਧੰਨ ਸ੍ਰੀ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ, ਗੁਰ ਅਰਜਨ ਪ੍ਰਤੱਖ ਹਰ। ਗੁਰੂ ਅਰਜਨ ਇਜ਼ ਦਾ ਟਰਾਂਸੈਂਡੈਂਟ ਲਾਰਡ, ਖੁਦ ਖੁਦਾ ਗੁਰੂ ਅਰਜਨ ਸਾਹਿਬ ਦੇ ਪਾਕ ਬੋਲ ਨੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 819 ਅੰਗ ਉੱਪਰ ਸੁਸ਼ੋਭਿਤ ਹਨ। ਬਿਲਾਵਲ ਰਾਗ ਦੇ ਵਿੱਚ ਮਹਾਰਾਜ ਉਪਦੇਸ਼ ਕਰਦੇ ਨੇ, ਆਪਣੇ ਬਾਲਕ ਆਪ ਰੱਖੇ ਹਨ, ਪਾਰ ਬ੍ਰਹਮ ਗੁਰਦੇਵ। ਗੁਰੂ ਗ੍ਰੰਥ ਸਾਹਿਬ ਨੇ ਜਗ੍ਹਾ ਜਗ੍ਹਾ ਇਹ ਜ਼ਿਕਰ ਕੀਤਾ ਹੈ ਵੀ ਪਰਮੇਸ਼ਰ ਹੀ ਮਾਤਾ ਪਿਤਾ ਹੈ, ਪਰਮੇਸ਼ਰ ਹੀ ਪਰਵਰਿਸ਼ ਕਰਨ ਵਾਲਾ ਹੈ। ਇਹ ਦੀਨ ਦੁਨੀਆ ਦੇ ਮਾਲਕ ਗੁਰੂ ਅਰਜਨ ਸਾਹਿਬ ਵੀ ਹੁਕਮ ਕਰਦੇ ਨੇ ਤੇ ਕਹਿੰਦੇ ਪਰਵਰਿਸ਼ ਵੀ ਆਪਣੇ ਬਾਲਕਾਂ ਵਾਂਗੂ ਕਰਦਾ ਹੈ। ਜਿਵੇਂ ਮਾਤਾ ਪਿਤਾ ਬੱਚੇ ਦੇ ਨਾਲ ਲਾਡ ਕਰਦੇ ਨੇ, ਇੱਛਾਵਾਂ ਦੀ ਪੂਰਤੀ ਕਰਦੇ ਨੇ, ਪਰਮੇਸ਼ਰ ਜੋ ਦੁਨੀਆ ਦੇ ਉੱਤੇ ਸਰਗੁਣ ਸਰੂਪ ਹੋ ਕੇ ਗੁਰਦੇਵ ਦੇ ਰੂਪ ਵਿੱਚ, ਜਿਸ ਦਾ ਆਗਾਜ਼ ਹੋਇਆ ਆਪ ਨਾਰਾਇਣ ਕਲਾਧਾਰ ਜਗਮਹਿ ਪਰਵਰਿਓ, 10 ਜਾਮੇ ਉਸ ਨੇ ਬਦਲਨੇ ਕੀਤੇ ਨਾਨਕ ਨਿਰੰਕਾਰੀ ਤੋਂ ਲੈ ਕਰਕੇ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ, ਔਰ ਅੱਜ ਸ਼ਬਦ ਸਰੂਪ ਵਿੱਚ ਸੁਸ਼ੋਭਿਤ ਨੇ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ। ਚਾਹੇ ਉਹ ਨਿਰਗੁਣ ਸਰੂਪ ਪਰਮਾਤਮਾ ਹੈ, ਚਾਹੇ ਸਰਗੁਣ ਸਰੂਪ ਸਤਿਗੁਰੂ ਨੇ ਆਪਣੇ ਪਿਆਰਿਆਂ ਦੀ, ਭਗਤਾਂ ਦੀ ਜਿਹੜੀ ਪਰਵਰਿਸ਼ ਹੈ ਉਹ ਬੱਚਿਆਂ ਦੀ ਨਿਆਈ ਕਰਦੇ ਨੇ। ਜਿਵੇਂ ਕੋਈ ਆਪਣੀ ਬਿੰਦੀ ਔਲਾਦ ਨਾਲ ਪ੍ਰੇਮ ਕਰਦਾ ਹੈ, ਗੁਰੂ ਪਾਤਸ਼ਾਹ ਇਉਂ ਪ੍ਰੇਮ ਕਰਦੇ ਨੇ। ਹਰ ਪ੍ਰਕਾਰ ਦੇ ਨਾਲ ਰੱਖਿਆ ਕਰਦੇ ਨੇ, ਮਨ ਦੇ ਸੋਗ ਅਤੇ ਤਨ ਦੇ ਰੋਗਾਂ ਦੀ ਨਿਵਿਰਤੀ ਕਰਦੇ ਨੇ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੇ ਆਪਣੇ ਪਾਕ ਅੰਗਾਂ ਉੱਤੇ ਇਨ੍ਹਾਂ ਬਚਨਾਂ ਨੂੰ ਜਗ੍ਹਾ ਵੀ ਬਖਸ਼ੀ ਹੈ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ। ਇੱਕ ਜਗ੍ਹਾ ਮਹਾਰਾਜ ਇਹ ਵੀ ਕਹਿੰਦੇ ਨੇ, ਨਿਮਖ ਨਿਮਖ ਤੁਮ ਹੀ ਪ੍ਰਤਪਲ ਹੋ, ਹਮ ਬਾਰਕ ਤੁਮਰੇ ਧਾਰੇ। ਆਪਣੇ ਬਾਲਕਾਂ ਦੀ ਉਹ ਰੱਖਿਆ ਕਰਦਾ ਹੈ, ਪ੍ਰੇਮ ਕਰਦਾ ਹੈ, ਇੱਛਾਵਾਂ ਦੀ ਪੂਰਤੀ ਕਰਦਾ ਹੈ। ਦੂਸਰਾ ਪੱਖੇ ਦਾ ਇਹ ਵੀ ਚੱਲਦਾ ਹੈ ਵੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੂੰ ਹੁਣ 5 ਭੂਤਕ ਸਰੀਰ ਵਿੱਚ ਆਏ ਸਨ, ਮਨੁੱਖਾ ਜਾਮਾ ਧਾਰ ਕੇ ਆਏ ਸਨ। ਬਚਪਨ ਦੇ ਵਿੱਚ ਜਦੋਂ ਬੁਖਾਰ ਹੁੰਦਾ ਹੈ, ਗੁਰੂ ਨਾਨਕ ਨਿਰੰਕਾਰੀ ਦੇ ਨਾਮ ਵਿੱਚ ਉਹ ਜਦੋਂ ਰੋਗ ਦੂਰ ਹੁੰਦਾ ਹੈ ਤੇ ਪਾਤਸ਼ਾਹ ਕਹਿੰਦੇ ਨੇ ਆਪਣੇ ਪਿਆਰੇ ਬਾਲਕ ਨੂੰ, ਐ ਅਕਾਲ ਪੁਰਖ ਹੈ, ਨਾਨਕ ਨਿਰੰਕਾਰੀ ਹੈ, ਗੁਰਦੇਵ ਤੁਸੀਂ ਆਪ ਰੱਖਣ ਵਾਲੇ ਹੋ, ਤੁਸੀਂ ਆਪ ਰੱਖਿਆ ਕਰਨ ਵਾਲੇ ਹੋ। ਰੱਖਿਆ ਲਫ਼ਜ਼ ਜਿਹੜਾ ਹੈ ਸੰਸਕ੍ਰਿਤ ਦਾ ਲਫ਼ਜ਼ ਹੈ, ਮਦਦ ਕਰਨੀ, ਬਚਾ ਕਰਨਾ, ਰਾਖੀ ਕਰਨੀ। ਪਰ ਬਾਣੀ ਵਿੱਚ ਇਹ ਬੜਾ ਮਿਲਦਾ ਹੈ, ਰੱਖਿਆ ਕਰਹੋ ਗੁਸਾਈ ਮੇਰੇ, ਆਪਣੇ ਪਿਆਰਿਆਂ ਦੀ ਉਹ ਰੱਖਿਆ ਕਰਦਾ ਹੈ, ਮਦਦ ਕਰਦਾ ਹੈ, ਉਹ ਦਸਤਗੀਰ ਹੈ, ਬਾਂਹ ਪਕੜਨ ਵਾਲਾ ਹੈ, ਔਖੀ ਘੜੀ ਵੇਲੇ ਬਾਂਹ ਪਕੜਦਾ ਹੈ। ਪਾਰ ਬ੍ਰਹਮ ਲਫ਼ਜ਼ ਇਸ ਲਈ ਵਰਤਦੇ ਨੇ پار دا مطلب تسی سمجھ دئیو جو پار ہے سارے نالوں. برہم پاو کے ہر پرکار دی اوستا تو باہر ہے, رجو ستو تامسی دنیا تو باہر ہے, اچت پار برہم پرمیشر جیڑا ہے پنا پاپا تو پار ہے. ایسے جڑے پار برہم نے گردیو گر اگیان کھا کے پرکاش بخشن والا دیو کہندے نے دیوتے نو, جو دیوتیاں دا بھی گرو ہے پرکاش سروپ ہے. گرو نانک صاحب دے روپ وچ دنیا تے آیا ہے, جوت روپ ہر آپ گرو نانک کہایو پرگٹ سگل ہر پون مہ جن نانک گر پار برہم. شرومنی گردوارا پربندک کمیٹی اتے سمچی لکائی اندر واسدی سکھ سنگت دیشاں دشانتراں وچ اپرالا کر رہی ہے, کیونکہ اے جیڑا سال ہے گرو نانک صاحب پاتشاہ دا 550 سالہ پرکاش دہاڑا آ رہا ہے. گرو نانک صاحب دی اگمی وڈیاؤ سمچی کائنات نے گاؤنا ہے, چاہے وہ سکھ نے چاہے وہ غیر سکھ نے. ایسے جڑے گرو نانک صاحب نے دیوتیاں دے بھی گرو نے پر پرماتما دے تل نے. گرو ارجن صاحب نے صاف ذکر کیتا ہے, کہندے جن نانک بھگت در تل برہم سم سر ایک جیہی کیا بخانا ہے, ہاں کے بل 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 سد بلہار. گرو نانک پاتشاہ گردیو پاتشاہ کال پرکھ دے سرگن سروپ, جیڑا انہاں دے گن گاوے گا جیڑا انہاں دی جے جے کار کرے گا پھر اپنے پیاریاں دی بالکاں دی او رکھیا کر دے نے, وکاراں تو مکتی بخش دے نے, دکھاں تکلیفاں تو مکتی بخش دے نے, اڑچنا دے وچوں رکھ دے نے, وگنا دا وناش کرن والے نے. گرو پرمیشر دا رتبہ ایسا ہے اور یہ اپو اپنی منوت ہے. گرو گرنتھ صاحب نے گرو تے پرمیشر نو ایک منیا ہے اور صاف یہ کہہ دیتا ہے. مہاراج کہندے نے 20 بسوئے جا من ٹھہرانے, یہ کنا منیا جنہ دا من ٹھہر گیا ہے, جنہ دے من دی پڑکنا مک گئی انہ کی منیا جی گر پار برہم ایک ہی جانے گرو تے پرمیشر ایک نے, دونوں دے وچ رنچک ماتر بھی فرق نہیں ہے. گرو از دا ٹرانسینڈنٹ لارڈ, گرو از دا سپریم لارڈ, رنچک ماتر بھی بھید نہیں ہے گرو تے پرمیشر اندر. گرو نانک نو تے آلو, اکال پرکھ نو تے آلو, کی کرے گا اپنے بالک آپ رکھن, وہ پھر تے آن والیاں دی گن گاؤن والیاں دی اپنے پیاریاں دی رکھیا کردا ہے. بھائی صاحب بھائی نند لال نے اپنی پرزور قلم دے نال کچھ بچن کہے نے, کہندے وا صفش خود حق المطال وا طالبش خود, واہ طالبش خود ذات لا یزلال. یہ ارتھ سمجھو کی نے, گرو نانک دی عظمت کی ہے, گرو نانک دی پہنچ کی ہے, وہ رکھیا کرن دے سمرتھ ہے, ایسیاں طاقتاں دا وہ مالک ہے. واصف یہ دو لفظ نے, واصف اش یہ اڈو اڈ کر لو واصف نو, اش دا مطلب ہے او, واصف دا مطلب ہوندا صفت وڈیائی. بھائی نند لال کہندے واصف خود حق المطال, حق جیڑا لفظ ہے وہ سچ لئی آندا ہے, رب لئی آندا ہے, خود لفظ اپنے آپ لئی. بھائی نند لال آکھن لگے متال جیدے ورگا اچا ہور کوئی نہ ہوئے, اس مہا پرش دی کلم نے اے بچن لکھے, کہندے گرو نانک اس اچے خدا دی صفت کردے نے. تے سکھاں پوچھیا او کیڑا خدا, تے بھائی نند لال آکھن لگے او نانک نرنکاری دا ہی نرگن سروپ ہے, گرو نانک آپ ہی خدا ہے تے اپنے نرگن دے گن گا رہا ہے. گرو نانک چولا ہے, اکال پرکھ جوت نے, ਕਹਿੰਦੇ ਆਪ ਹੀ ਆਪਣੇ ਨਿਰਗੁਣ ਸਰੂਪ ਦੀ ਸਿਫਤ ਕਰਦੇ ਨੇ ਤੇ ਉਹ ਜਿਹੜਾ ਪਰਮਾਤਮਾ ਹੈ ਨਿਰਗੁਣ ਸਰੂਪ ਹੈ ਉਹ ਆਪਣੇ ਸਰਗੁਣ ਸਰੂਪ ਗੁਰੂ ਨਾਨਕ ਦੀ ਸਿਫਤ ਕਰਦਾ ਹੈ। ਦੋਵੇਂ ਬੁਲੰਦ ਹਸਤੀਆਂ ਇੱਕ ਦੂਜੇ ਦੇ ਗੁਣ ਗਾਉਂਦੇ ਨੇ, ਪਰ ਵੇਖੋ ਗੁਰੂ ਨਾਨਕ ਸਾਹਿਬ ਦੀ ਨਰਮਾਈ ਕੀ ਹੈ। ਅਕਾਲ ਪੁਰਖ ਦਾ ਸਰੂਪ ਹੁੰਦੇ ਹੋਏ ਜਦੋਂ ਵੀ ਗੱਲ ਕਰਦੇ ਨੇ ਕਹਿੰਦੇ ਮੈਂ ਉਹਦੇ ਦਰ ਦਾ ਇੱਕ ਢਾਡੀ ਹਾਂ, ਉਹਦੇ ਦਰ ਦਾ ਇੱਕ ਭੱਟ ਹਾਂ, ਗਵਈਆ ਹਾਂ, ਜਿਵੇਂ ਰਾਜੇ ਦੇ ਦਰ ਤੇ ਭੱਟ ਗਾਉਂਦੇ ਨੇ ਨਾ। ਮਹਾਰਾਜ ਨੇ ਸਾਫ ਕਿਹਾ, ਕਹਿੰਦੇ ਹਉ ਢਾਡੀ ਕਾ ਨੀਚ ਜਾਤ, ਹਉ ਢਾਡੀ ਕਾ ਨੀਚ ਜਾਤ ਹੋਰ ਉੱਤਮ ਜਾਤ ਸਦਾਏ ਦੇ। ਕਹਿੰਦੇ ਮੈਂ ਆਪਣੇ ਆਪ ਨੂੰ ਨਿਮਾਣਾ ਸਮਝਦਾ ਹਾਂ। ਹੋਰ ਵੀ ਬੜੇ ਰੱਬ ਦੇ ਦਰ ਤੇ ਗਾਉਣ ਵਾਲੇ ਹੋਏ ਨੇ, ਵਿਆਸ ਵਿਸ਼ਿਸ਼ਟ ਵਰਗੇ ਕਈ ਹੋਏ ਨੇ, ਉਹ ਤੇ ਕਹਿੰਦੇ ਅਸੀਂ ਬੜੇ ਉੱਚੇ ਹਾਂ। ਇੱਥੇ ਆਪ ਨਾਰਾਇਣ ਕਲਾਧਾਰ ਅਕਾਲ ਪੁਰਖ ਦਾ ਸਰਗੁਣ ਸਰੂਪ ਇੰਨੀ ਨਿਰਮਾਣਤਾ ਵਿੱਚ ਹੈ, ਕਹਿੰਦੇ ਮੈਂ ਉਹਦੇ ਦਰ ਦਾ ਢਾਡੀ, ਮੈਂ ਉਹਦੇ ਦਰ ਦਾ ਗਵਈਆ, ਆਈ ਐਮ ਦਾ ਲਾਰਡਸ ਮਿਨਿਸਟਰਲ, ਮੈਂ ਉਹਦੇ ਦਰ ਤੇ ਗਾਉਣ ਵਾਲਾ। ਤੇ ਭਾਈ ਨੰਦ ਲਾਲ ਆਖਣ ਲੱਗੇ ਉਹਦੇ ਗੁਣ ਗਾਉਂਦਾ ਹੈ, ਪਰ ਉਹੀ ਨਹੀਂ ਗਾਉਂਦਾ, ਪਰਮਾਤਮਾ ਗੁਰੂ ਨਾਨਕ ਦੇ ਵੀ ਗੁਣ ਗਾਉਂਦਾ ਹੈ। ਅੱਗੇ ਉਹਨਾਂ ਦੇ ਲਫ਼ਜ਼ ਨੇ ਵਾ ਤਾਲਿਬਸ਼, ਪਦਛੇਦ ਕਰ ਲਵੋ ਤਾਲਿਬ ਅਸ਼, ਅਸ਼ ਦਾ ਮਤਲਬ ਹੈ ਉਹ ਉਸਦਾ, ਤੇ ਤਾਲਿਬ ਦਾ ਮਤਲਬ ਹੁੰਦਾ ਜੋ ਮਨ ਦੇ ਅੰਦਰ ਇੱਛਾ ਪ੍ਰਗਟ ਹੁੰਦੀ ਹੈ। ਵਾ ਤਾਲਿਬਸ਼ ਖੁਦ ਜ਼ਾਤੇ, ਖੁਦ ਜ਼ਾਤੇ ਲਾ ਯਜ਼ਾਲ। ਹੁਣ ਜਿਹੜਾ ਜਾਤ ਲਫ਼ਜ਼ ਹੈ, ਖੁਦ ਲਫ਼ਜ਼ ਤੇ ਹੋ ਗਿਆ ਆਪ, ਆਪਣੇ ਆਪ ਤੋਂ ਜਿਹੜਾ ਜਾਤ ਲਫ਼ਜ਼ ਹੈ ਉਹ ਵਰਗ ਨੂੰ ਕਹਿੰਦੇ ਨੇ, ਸ਼੍ਰੇਣੀ ਨੂੰ। ਆ ਵਰਣ ਵੰਡ ਹੈ ਨਾ, ਬ੍ਰਾਹਮਣਾ ਬਣਾਈ, ਬ੍ਰਾਹਮਣ ਛਤਰੀ ਸ਼ੂਦ ਵੈਸ਼। ਭਾਈ ਨੰਦ ਲਾਲ ਨੂੰ ਸਿੱਖਾਂ ਨੇ ਪੁੱਛਿਆ ਵੀ ਗੁਰੂ ਨਾਨਕ ਦੀ ਜਾਤ ਕੀ ਹੈ, ਗੁਰੂ ਨਾਨਕ ਦੀ ਪਹੁੰਚ ਕੀ ਹੈ। ਕਹਿੰਦੇ ਗੁਰੂ ਨਾਨਕ ਆਪ ਹੀ ਖੁਦਾ ਦੀ ਇੱਛਾ ਰੱਖਣ ਵਾਲੇ ਨੇ ਤੇ ਆਪ ਹੀ ਖੁਦਾ ਦੀ ਜਾਤ ਵਿੱਚ ਇੱਕ ਨੇ। ਜੋ ਖੁਦਾਇਆ ਦੀ ਜਾਤ ਹੈ ਉਹੀ ਗੁਰੂ ਨਾਨਕ ਦੀ ਜਾਤ ਹੈ, ਭਾਵ ਕਿ ਗੁਰੂ ਨਾਨਕ ਅਤੇ ਪਰਮਾਤਮਾ ਅੰਦਰ ਰੰਚਕ ਮਾਤਰ ਵੀ ਫਰਕ ਨਹੀਂ ਹੈ। ਇੱਥੇ ਕੀ ਕਿਹਾ, ਆਪਣੇ ਬਾਲਕ ਆਪ ਰੱਖਿਅਨ ਪਾਰ ਬ੍ਰਹਮ, ਗੁਰਦੇਵ ਗੁਰੂ ਤੇ ਪਰਮੇਸ਼ਰ ਇੱਕ ਨੇ, ਤੇ ਜਿਹੜਾ ਵੀ ਉਹਨਾਂ ਨੂੰ ਧਿਆਵੇਗਾ ਉਹਦੀ ਰੱਖਿਆ ਹੋਵੇਗੀ। ਫਿਰ ਮੈਂ ਪੜ੍ਹ ਦਵਾਂ, ਜਨ ਨਾਨਕ ਭਗਤ ਦਰ। ਇਹ ਭਾਈ ਨੰਦ ਲਾਲ ਆਪਣੇ ਤਰੀਕੇ ਨਾਲ ਆਪਣੀ ਕਲਮ ਚਲਾਉਂਦੇ ਹੋਏ ਜੋ ਕਹਿੰਦੇ ਨੇ ਉਹਦਾ ਅਰਥ ਵੀ ਇਹੀ ਹੈ ਜੋ ਇਹਨਾਂ ਪੰਕਤੀਆਂ ਦਾ ਹੈ। ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸਮ ਸਰ। ਗੁਰੂ ਅਰਜਨ ਸਾਹਿਬ ਕਹਿੰਦੇ ਮੈਂ ਨਾਨਕ ਨਿਰੰਕਾਰੀ ਦੇ ਦਰ ਦਾ ਜਨ ਭਗਤ, ਤੇ ਮੇਰਾ ਗੁਰੂ ਨਾਨਕ ਕੌਣ ਹੈ। ਤੁਲ ਬ੍ਰਹਮ ਸਮ ਸਰ, ਏਕ ਜਿਹੀ ਕਿਆ ਬਖਾਨੇ ਹਾਂ ਕੇ ਬਲ 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 ਸਦ ਬਲਿਹਾਰ। ਗੁਰੂ ਨਾਨਕ ਸਾਹਿਬ ਪਰਮਾਤਮਾ ਦਾ ਸਵਰੂਪ ਨੇ। ਵਾ ਤਾਲਿਬਸ਼ ਖੁਦ ਜ਼ਾਤੇ ਲਾ ਯਜ਼ਾਲ, ਪਰਮਾਤਮਾ ਤੇ ਨਾਨਕ ਨਿਰੰਕਾਰੀ ਦੀ ਜਾਤ ਇੱਕ ਹੈ, ਜਿਹੜਾ ਵੀ ਉਹਦੇ ਗੁਣ ਗਾਵੇਗਾ ਉਹਦੀ ਰੱਖਿਆ ਕਰਦੇ ਨੇ। ਉਹ ਬੱਚਿਆਂ ਦੀ ਨਿਆਈ, ਜਿਵੇਂ ਮਾਪੇ ਬੱਚਿਆਂ ਨੂੰ ਪ੍ਰੇਮ ਕਰਨੇ, ਉਹ ਆਪਣੇ ਪਿਆਰਿਆਂ ਨਾਲ ਪ੍ਰੇਮ ਕਰਦੇ ਨੇ, ਮਨੌਤਾਂ ਦੀ ਮੰਗਾਂ ਦੀ ਪੂਰਤੀ ਕਰਦੇ ਨੇ। ਬੱਚਾ ਜਿੱਦ ਕਰ ਲੈਂਦਾ ਨਾ ਕਈ ਵਾਰ, ਆਹ ਵੀ ਚਾਹੀਦਾ ਮੇਲੇ ਚ, ਆਹ ਵੀ ਚਾਹੀਦਾ, ਤੇ ਮਾਪੇ ਫਿਰ ਪੂਰਤੀ ਬਖਸ਼ਦੇ ਨੇ। ਗੁਰੂ ਨਾਨਕ ਆਪਣੇ ਭਗਤਾਂ ਨੂੰ ਰੱਖਦੇ ਨੇ, ਵਿਕਾਰਾਂ ਤੋਂ ਰਹਿਤ ਕਰਦੇ ਨੇ, ਅੜਚਣਾਂ ਚੋਂ ਬਚਾਉਣ ਵਾਲੇ ਨੇ। ਤੁਸੀਂ ਇੱਕ ਸਾਖੀ ਸੁਣੀ ਹੈ ਕੌਡਾ ਰਾਕਸ਼ ਦੀ। ਹੁਣ ਭਾਈ ਮਰਦਾਨਾ ਜੀ, ਭਾਈ ਬਾਲਾ ਜੀ ਜਾਂ ਬਾਬਾ ਲਾਲੋ ਜੀ, ਜਿਤਨੇ ਵੀ ਗੁਰੂ ਕੇ ਸੰਗੀ ਸਾਥੀ ਨੇ, ਸਤਪੁਰਸ਼ ਨੇ, ਸਾਰਿਆਂ ਦੀ ਔਖੇ ਸਮੇਂ ਮਦਦ ਕਰਨ ਵਾਲੇ ਨੇ, ਪਰ ਬਕਾਇਦਾ ਸ਼ਰਤ ਇਹ ਹੈ ਵੀ ਗੁਰੂ ਨੂੰ ਧਿਆਵੇ, ਗੁਰੂ ਨੂੰ ਯਾਦ ਕਰੇ, ਗੁਰੂ ਅੱਗੇ ਅਰਦਾਸ ਕਰੇ, ਤੇ ਫਿਰ ਵਿਘਨਾਂ ਦਾ ਵਿਨਾਸ਼ ਹੋ ਜਾਂਦਾ। ਵਿਘਨ ਨਾ ਕੋ ਲਾਗਤਾ ਗੁਰ ਪਹਿ ਅਰਦਾਸ, ਉਨ੍ਹਾਂ ਦੇ ਜੀਵਨ ਵਿੱਚ ਕੋਈ ਵਿਘਨ ਨਹੀਂ ਆਉਂਦਾ। ਜਿਹੜੇ ਗੁਰੂ ਅੱਗੇ ਅਰਦਾਸ ਕਰਦੇ ਨੇ, ਜਿਹੜੇ ਗੁਰੂ ਅੱਗੇ ਸਜਦਾ ਕਰਦੇ ਨੇ, ਜਿਹੜੇ ਗੁਰੂ ਅੱਗੇ ਸਿਰ ਚੁਕਾਉਂਦੇ ਨੇ। ਮਹਾਰਾਜ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਰਖਵਾਲਾ ਗੋਬਿੰਦ ਰਾਏ ਭਗਤਨ ਕੀ ਰਾਸ। ਗੁਰੂ ਰੱਖਣ ਵਾਲਾ ਹੈ, ਪਰਮੇਸ਼ਰ ਰੱਖਣ ਵਾਲਾ ਹੈ। ਅਸਾਮ ਦੇਸ਼ ਉਸ ਇਲਾਕੇ ਵਿੱਚ ਮਹਾਰਾਜ ਪੂਰਬੀ ਬੰਗਾਲ ਦਾ ਭੂਟਾਨ ਦੀ ਸਰਹੱਦ ਦਾ ਇੱਕ ਇਲਾਕਾ ਹੈ, ਜ਼ਿਲ੍ਹਾ ਸੀ ਕਾਮਰੂਪ। ਉਹ ਨਾਨਕ ਨਿਰੰਕਾਰੀ ਉੱਥੇ ਵਿਚਰ ਰਹੇ ਸਨ। ਕਾਹਦੇ ਲਈ ਵਿਚਰੇ? ਤੁਹਾਨੂੰ ਸਾਰਿਆਂ ਨੂੰ ਪਤਾ ਹੈ, ਲੋਕਾਈ ਨੂੰ ਤਾਰਨ ਲਈ, ਸਿੱਧੇ ਰਸਤੇ ਪਾਉਣ ਦੇ ਲਈ, ਕਰਤੇ ਨਾਲ ਜੋੜ ਕੇ ਕ੍ਰਿਤ ਨਾਲੋਂ ਤੋੜਨ ਦੇ ਲਈ ਗੁਰੂ ਨਾਨਕ ਸਾਹਿਬ ਦਾ ਆਗਾਜ਼ ਹੋਇਆ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਉੱਥੇ ਉਹ ਭਰਥਰੀ ਜੋਗੀ ਨੂੰ ਵੀ ਮਿਲੇ ਨੇ ਉਸ ਇਲਾਕੇ ਵਿੱਚ, ਔਰ ਬਾਣੀ ਵਿੱਚ ਉਹਦਾ ਨਾਂ ਵੀ ਆਇਆ। ਜੇ ਬੰਦਗੀ ਵਾਲਾ ਹੋਵੇਗਾ ਨਾ, ਕਹੋ ਨਾਨਕ ਸੁਣ ਭਰਥਰ ਜੋਗੀ ਪਾਰ ਬ੍ਰਹਮ ਲਿਵ ਏਕੰ। ਇੱਕ ਵਾਰ ਫਿਰ ਨਾਮ ਆਇਆ, ਦੋ ਤਿੰਨ ਵਾਰ ਉਹਦਾ ਨਾਮ ਆਇਆ, ਕਹੋ ਨਾਨਕ ਸੁਣ ਭਰਥਰ ਜੋਗੀ ਖੀਵਾ ਅੰਮ੍ਰਿਤ ਧਾਰੈ। ਖੈਰ, ਮਹਾਰਾਜ ਦੇ ਨਾਲ ਭਾਈ ਬਾਲਾ ਜੀ ਨੇ, ਭਾਈ ਮਰਦਾਨਾ ਜੀ ਨੇ, ਪ੍ਰਿਤਹਰ ਜੋਗੀ ਵੀ ਮਿਲਿਆ, ਬੇਅੰਤ ਬੇਅੰਤ ਸਿੱਧ ਪੁਰਸ਼ ਮਹਾਰਾਜ ਨੂੰ ਮਿਲਦੇ ਰਹੇ, ਗਿਆਨ ਬਖਸ਼ ਕੇ ਆਪਣੀ ਅਜ਼ਮਤ ਵਿਖਾ ਕਰਕੇ ਸਾਰਿਆਂ ਨੂੰ ਪਰਮਾਤਮਾ ਦੇ ਲੜ ਲਾਇਆ। ਭੂਲੇ ਮਾਰਗ ਜਿਨਹੈ ਬਤਾਇਆ, ਐਸਾ ਗੁਰਵਡ ਭਾਗੀ ਪਾਇਆ। ਅੱਛਾ, ਉਸ ਇਲਾਕੇ ਵਿੱਚ ਵਿਚਰ ਰਹੇ ਸਨ। ਹੁਣ ਦੇਖੋ, ਕੋਈ ਪਸ਼ੂਆਂ ਦਾ ਮਾਸ ਖਾਂਦਾ, ਕਿਤੇ ਬੰਦਾ ਵੀ ਬੰਦੇ ਨੂੰ ਸ਼ੱਕ ਲੈਂਦਾ ਹੈ। ਵੈਸੇ ਤੇ ਦੰਦ ਆਪਣੇ ਘਾਹ ਫੂਸ ਖਾਣ ਲਈ ਬਣੇ ਨੇ, ਸ਼ੇਰ ਘਾਹ ਨਹੀਂ ਖਾ ਸਕਦਾ, ਮ੍ਰਿਗ ਮਾਸ ਨਹੀਂ ਖਾ ਸਕਦਾ, ਕਿਉਂਕਿ ਬਣਤਰ ਐਸੀ ਹੈ ਦੰਦਾਂ ਦੀ। ਪਰ ਬੰਦੇ ਦਾ ਸੁਭਾਅ ਜੋ ਕਾਬੂ ਆ ਗਿਆ, ਇਹ ਛੱਡਦਾ ਹੀ ਕੱਖ ਨਹੀਂ, ਇਹ ਸਭ ਨੂੰ ਖਤਰਨਾਕ ਜਾਨਵਰ ਹੈ। ਤਾਂ ਹੀ ਤੇ ਕਿਹਾ ਕਰਤੂਤ ਪਸ਼ੂ ਕੀ ਮਾਨਸ ਜਾਤ। ਖੈਰ, ਉਹ ਕੌਡਾ ਰਾਕੇਸ਼ ਜਿਹੜਾ ਸੀ ਨਾ, ਉਹ ਬੰਦੇ ਛਕਣ ਦਾ ਸ਼ੌਕੀਨ ਸੀ। ਇਹਨਾਂ ਨੂੰ ਐਵੇਂ ਸਾਖੀਆਂ ਨਾ ਸਮਝਿਓ, ਜਿਹੜੇ ਪੜ੍ਹੇ ਲਿਖੇ ਨੇ ਨਾ, ਉਹ ਗੂਗਲ ਦੇ ਉੱਤੇ ਸਰਚ ਕਰਿਓ ਵੀ ਹਿਊਮਨ ਕੈਨੀਬਲਿਜ਼ਮ ਕਿਸ ਨੂੰ ਕਹਿੰਦੇ ਨੇ। ਅੱਜ ਵੀ ਜੰਗਲਾਂ ਵਿੱਚ ਲੋਕ ਮੌਜੂਦ ਨੇ ਜਿਹੜਾ ਬੰਦੇ ਨੂੰ ਬੰਦਾ ਖਾ ਜਾਂਦਾ ਹੈ। ਅੱਜ ਵੀ ਐਸੇ ਲੋਕ ਮੌਜੂਦ ਨੇ, ਨਿਰਬਖਸ਼ੀ। ਅੱਛਾ, ਉਹ ਜੰਗਲ ਵਿੱਚ ਇਲਾਕੇ ਵਿੱਚ ਕੌਡਾ ਰਾਕਸ਼ ਰਹਿੰਦਾ ਹੈ। ਹੁਣ ਗੁਰੂ ਨਾਨਕ ਸਾਹਿਬ ਨੇ ਕੌਤਕ ਦਰਸਾਉਣਾ ਹੈ ਵੀ ਕਿਵੇਂ ਹਰ ਦੁਨੀਆਂ ਦੇ ਜ਼ਰੇ ਵਿੱਚ ਉਹ ਆਪਣੇ ਪਿਆਰਿਆਂ ਬਾਲਕਾਂ ਦੀ, ਬੱਚਿਆਂ ਦੀ, ਭਗਤਾਂ ਦੀ ਬਾਂਹ ਫੜਦਾ ਹੈ। ਔਰ ਇੱਕ ਦੇਸ਼ ਇੱਕ ਭੇਸ ਤੱਕ ਹੀ ਸੀਮਿਤ ਨਹੀਂ, ਕਲਗੀਧਰ ਕਹਿੰਦੇ ਨੇ ਕਿ ਸਰਬੱਤਰ ਦੇਸ਼ ਹੈ, ਕਿ ਸਰਬੱਤਰ ਭੇਸ ਹੈ, ਹਰ ਦੇਸ਼ ਵਿੱਚ ਹਰ ਭੇਸ ਵਿੱਚ ਉਹ ਰੱਖਿਆ ਕਰਨ ਦੇ ਸਮਰੱਥ ਹੈ। ਖੈਰ, ਉਹ ਆਪ ਹੀ ਸਾਰੀ ਖੇਡ ਖੇਡਦੇ ਨੇ ਗੁਰੂ ਨਾਨਕ ਸਾਹਿਬ। ਕੋਈ ਕੌਤਕ ਖੇਡਿਆ ਤੇ ਭਾਈ ਮਰਦਾਨਾ ਜੀ ਨੂੰ ਸਹਿ ਸੁਭਾਅ ਪਰਿਵਾਰ ਦੀ ਯਾਦ ਆਈ। ਮਹਾਂਪੁਰਸ਼ ਨੇ, ਗੁਰੂ ਨਾਨਕ ਸਾਹਿਬ ਦੇ ਸੰਗੀ ਨੇ, ਜੇ ਗੁਰੂ ਨਾਨਕ ਸਾਹਿਬ ਅੱਜ ਸ਼ਬਦ ਸਰੂਪ ਵਿੱਚ ਨੇ ਤੇ ਬਾਬਾ ਮਰਦਾਨਾ ਰਾਗ ਬਣ ਕੇ ਗੁਰੂ ਗ੍ਰੰਥ ਸਾਹਿਬ ਵਿੱਚ ਸਮਾਇਆ ਹੋਇਆ ਹੈ। ਜਿੱਥੇ ਉਹਦੇ ਖਸਮ ਦੀ ਬਾਬੇ ਨਾਨਕ ਦੀ ਗੱਲ ਚੱਲੇਗੀ, ਉੱਥੇ ਉਸ ਮਹਾਂਪੁਰਸ਼ ਬਾਬੇ ਮਰਦਾਨੇ ਦੀ ਵੀ ਗੱਲ ਚੱਲੇਗੀ। ਉਹ ਸਹਿ ਸੁਭਾਅ ਪਾਤਸ਼ਾਹ ਨੂੰ ਕਹਿੰਦੇ ਵੀ ਲੰਬੇਰਾ ਸਮਾਂ ਹੋਇਆ ਪਿੰਡੋਂ ਨਿਕਲਿਆ, ਹੁਣ ਘਰਦਿਆਂ ਨੂੰ ਮਿਲ ਮੁਲ ਆਈਏ। ਤੇ ਮਹਾਰਾਜ ਆਖਣ ਲੱਗੇ, ਭਾਈ ਮਰਦਾਨਾ ਜੀ, ਤੁਹਾਡੇ ਮਨ ਅੰਦਰ ਇਹ ਉਮੰਗ ਤੇ ਜਾਗੀ ਹੈ, ਪਰ ਇਹ ਜੰਗਲ ਦਾ ਇਲਾਕਾ ਹੈ, ਕਿੱਥੇ ਜਾਓਗੇ? ਇੱਥੇ ਬੜੇ ਬੜੇ ਨਿਰਬਖਸ਼ੀ ਰਹਿੰਦੇ ਨੇ, ਬੰਦੇ ਨੂੰ ਬੰਦਾ ਖਾ ਜਾਂਦਾ ਹੈ, ਬੜੇ ਬੜੇ ਜਾਨਵਰ ਨੇ, ਕੁਝ ਸਮਾਂ ਠਹਿਰ ਜਾਓ, ਫਿਰ ਇਕੱਠੇ ਚਲੇ ਚੱਲਾਂਗੇ। ਪਰ ਉਹ ਆਪ ਹੀ ਪ੍ਰੇਰਿਆ ਸੀ, ਕਿਉਂਕਿ ਗੁਰੂ ਨਾਨਕ ਦੇ ਹੁਕਮ ਵਿੱਚ ਹੀ ਭੈ ਵਿੱਚ ਸੂਰਜ, ਭੈ ਵਿੱਚ ਚੰਦ, ਸਮੁੱਚੀ ਕਾਇਨਾਤ ਉਹਦੇ ਹੁਕਮ ਵਿੱਚ ਚੱਲਦੀ ਹੈ। ਭਾਈ ਮਰਦਾਨਾ ਜੀ ਕਹਿੰਦੇ, ਮਹਾਰਾਜ ਯਾਦ ਬੜੀ ਆਉਂਦੀ ਹੈ, ਮਹਿਲਾਵਾਂ ਪਰਿਵਾਰ ਨੂੰ। ਮਹਾਰਾਜ ਕਹਿੰਦੇ, ਭਾਈ ਠੀਕ ਹੈ, ਅਗਾਹ ਕਰਨਾ ਸੀ ਤੁਹਾਨੂੰ, ਖਤਰੇ ਤੋਂ ਕਰ ਦਿੱਤਾ ਹੈ, ਜੇ ਦਿਲ ਨਹੀਂ ਲੱਗਦਾ ਤੇ ਜਾਓ। ਭਾਈ ਮਰਦਾਨਾ ਜੀ ਚੱਲ ਪਏ। ਹੁਣ ਜੰਗਲ ਪਾਰ ਕਰਨਾ ਹੈ, ਉੱਥੇ ਉਹ ਕੌਡਾ ਰਾਕਸ਼ ਰਹਿੰਦਾ ਹੈ ਤੇ ਉਹਦੇ ਕਾਬੂ ਆ ਗਏ, ਉਹਨੇ ਮੁਸ਼ਕਾਂ ਬੰਨ ਲਈਆਂ। ਕਵੀ ਸੰਤੋਖ ਸਿੰਘ ਜੀ ਨੇ, ਉਸ ਮਹਾਂਪੁਰਸ਼ ਨੇ ਆਪਣੀ ਪੁਰਜ਼ੋਰ ਕਲਮ ਦੇ ਨਾਲ ਸ੍ਰੀ ਨਾਨਕ ਪ੍ਰਕਾਸ਼ ਅੰਦਰ ਇਹ ਸਾਖੀ ਲਿਖੀ ਹੈ। ਰੱਬ ਦਾ ਵਾਸਤਾ, ਜੇ ਅੱਜ ਕੁਤਰਕ ਬੜਾ ਚੱਲਦਾ ਹੈ ਇਤਿਹਾਸਕਾਰਾਂ ਦੇ ਉੱਤੇ, ਇਤਿਹਾਸਕ ਗ੍ਰੰਥਾਂ ਦੇ ਉੱਤੇ, اور بہانہ لایا جاندا بھی اسی گرو گرنتھ صاحب مہاراج تو لہدہ کسے نو نہیں ماندے. اے ٹھیک ہے گرو گرنتھ صاحب مہاراج تو لہدہ گرو کوئی نہیں ہے, اوتھی پرمیشر کا تھان واہو واہو بانی نرنکار ہے, سب سکھن کو حکم ہے گرو مانیو گرنتھ. پر بانی چ کتے نہیں لکھیا بھی اتہاس نو نہ منو, بانی تے لکھیا ہے سن ساکھی من جپ پیار. اجا مل ادریا کہے ایک بار سن سادھا دیاں ساکھیاں ਜਿੱਦਾਂ ਉਨ੍ਹਾਂ ਪ੍ਰੀਤੀ ਪਾਈ ਪਰਮਾਤਮਾ ਦੇ ਨਾਲ ਤੈਨੂੰ ਵੀ ਕਿਤੇ ਆਦਤ ਪੈ ਜਾਵੇ ਉਹ ਸਾਖੀਆਂ ਪੜ ਕੇ ਨਾਨਕ ਨਿਰੰਕਾਰੀ ਦੇ ਗੁਣ ਗਾਉਣ ਦੀ. ਉਹਦੇ ਤੇ ਲਿਖਿਆ ਵੀ ਇਤਿਹਾਸ ਪੜੋ. ਮੰਨ ਲਓ ਜੇ ਕਵੀ ਸੰਤੋਖ ਸਿੰਘ ਜੀ ਨੇ ਜਾਂ ਹੋਰਾਂ ਮਹਾਂਪੁਰਸ਼ਾਂ ਇਤਿਹਾਸ ਨਾਲ ਲਿਖਿਆ ਹੁੰਦਾ ਤੇ 550 ਸਾਲੇ ਦੇ ਉੱਤੇ ਕਥਾ ਕੀ ਕਰੋਗੇ? ਹੁਣ ਗੁਰੂ ਨਾਨਕ ਸਾਹਿਬ ਦੇ ਪਿਤਾ ਕੌਣ ਨੇ, ਮਾਤਾ ਕੌਣ ਨੇ, ਆਗਾਜ਼ ਕਿੱਥੇ ਹੁੰਦਾ ਹੈ? ਗੁਰੂ ਗ੍ਰੰਥ ਸਾਹਿਬ ਵਿੱਚ ਤੇ ਦਰਜ ਨਹੀਂ, ਇੱਥੇ ਤੇ ਕੇਵਲ ਇੱਕ ਅਕਾਲ ਪੁਰਖ ਦੀ ਵਡਿਆਈ ਹੈ. ਗੁਰੂ ਗ੍ਰੰਥ ਸਾਹਿਬ ਸਿਧਾਂਤ ਹੈ ਤੇ ਸਿਧਾਂਤ ਤੇ ਚੱਲਣ ਵਾਲਿਆਂ ਦਾ ਇਤਿਹਾਸ ਬਣਦਾ ਹੈ, ਤੁਹਾਡਾ ਮੇਰੇ ਵਰਗਿਆਂ ਦਾ ਨਹੀਂ ਬਣਦਾ. ਇਤਿਹਾਸ ਇੱਕ ਅਨਿੱਖੜਵਾਂ ਅੰਗ ਹੈ ਬਾਣੀ ਦਾ. ਸੋਧਬ ਕਰਿਆ ਕਰੋ, ਸਤਿਕਾਰ ਕਰਿਆ ਕਰੋ. ਜੇ ਇਤਿਹਾਸ ਨਾਲ ਲਿਖਿਆ ਹੁੰਦਾ ਤੇ ਦਸਾਂ ਪਾਤਸ਼ਾਹੀਆਂ ਦੇ ਜੀਵਨ ਕਿੱਥੋਂ ਲੱਭਦੇ ਆਪਾਂ ਨੂੰ? ਇਹ ਗੁਰੂ ਕੇ ਬੋਲ, ਇਹ ਗੁਰੂ ਕੀ ਵਡਿਆਈ, ਇਹ ਗੁਰੂ ਕੀਆਂ ਸਾਖੀਆਂ, ਇਹ ਗੁਰੂ ਕੀ ਅਜ਼ਮਤ ਕਿੱਥੋਂ ਦੱਸਦੇ ਆਪਾਂ? ਸੋ ਅਦਬ ਇਤਿਹਾਸ ਦਾ ਵੀ ਪੂਰਾ ਕਰਨਾ ਪਵੇਗਾ. ਉਹ ਕਵੀ ਸੰਤੋਖ ਸਿੰਘ ਲਿਖਦੇ ਨੇ ਵੀ ਬਾਬਾ ਮਰਦਾਨਾ ਜੀ ਚੱਲ ਪਏ ਜੰਗਲ ਵਿੱਚ, ਉਹਨਾਂ ਨੂੰ ਪਕੜ ਲਿਆ ਗਿਆ. ਕੌਡੇ ਰਾਕਸ਼ ਨੇ ਮੁਸ਼ਕਾਂ ਬੰਨ ਲਈਆਂ. ਮਹਾਰਾਜ ਨੇ ਇਹ ਬਚਨ ਕਿਹਾ ਸੀ, ਸ੍ਰੀ ਗੁਰੂ ਕਹੈ ਨਾ ਜਾਹੋ ਅਬ ਗੈਲਾ ਵਿਖੇ ਜੇ ਬਲਾਏ. ਉਹ ਰਸਤੇ ਚ ਬਥੇਰੀਆਂ ਬਲਾਵਾਂ ਨੇ ਤੁਹਾਨੂੰ ਪਕੜ ਲੈਣਗੀਆਂ. ਕੋ ਪੱਛਣ ਤੁਝਕੋ ਕਰੈ, ਕੋ ਪੱਛਣ ਤੁਝਕੋ ਕਰੈ ਰਹੋ ਸੰਗ ਸੁਖ ਪਾਏ. ਇੱਥੇ ਸੁਖ ਲਓ, ਤੁਹਾਨੂੰ ਖਾ ਨਾ ਜਾਣ, ਆਪਣੇ ਪਿਆਰਿਆਂ ਨੂੰ ਰੋਕਣਾ ਹੈ, ਰੱਖਣਾ ਹੈ. ਖੈਰ ਬਾਬਾ ਜੀ ਗਏ, ਕੌਡੇ ਰਾਕਸ਼ ਦੇ ਕਾਬੂ ਆ ਗਏ, ਮੁਸ਼ਕਾਂ ਬੰਨ ਕੇ ਸੁੱਟ ਲਿਆ. ਹੁਣ ਜਦੋਂ ਤੰਗੀ ਆਉਂਦੀ ਹੈ ਨਾ ਸਾਨੂੰ, ਫਿਰ ਯਾਦ ਕੌਣ ਆਉਂਦਾ ਹੈ? ਸ੍ਰੀ ਨਾਨਕ ਤਨ ਏਕੰਕਾਰਾ. ਓ ਅਕਾਲ ਪੁਰਖ ਜੋ ਨਾਨਕ ਨਿਰੰਕਾਰੀ ਬਣ ਕੇ ਆਇਆ ਹੈ, ਉਹ ਫਿਰ ਯਾਦ ਆਉਂਦਾ ਹੈ. ਬਾਬਾ ਮਰਦਾਨਾ ਜੀ ਨੇ ਆਖਿਆ ਵੀ ਇਹ ਤੇ ਉਹੀ ਬਚਨ ਹੋ ਗਿਆ ਜੋ ਪਾਤਸ਼ਾਹ ਨੇ ਕਿਹਾ ਸੀ. ਹੁਣ ਗੁਰੂ ਨਾਨਕ ਸਾਹਿਬ ਵੀ ਰੱਖਿਆ ਕਰ ਸਕਦੇ ਨੇ, ਹੋਰ ਤੇ ਕੋਈ ਰੱਖਿਆ ਕਰਨ ਦੇ ਸਮਰੱਥ ਨਹੀਂ ਹੈ. ਮੈਂ ਵੀ ਐਵੇਂ ਹੀਰਿਆਂ ਦਾ ਵਪਾਰ ਛੱਡ ਕੇ ਕੱਚ ਵੱਲ ਤੁਰ ਪਿਆ. ਐ ਗੁਰੂ ਨਾਨਕ ਹੁਣ ਆ ਕੇ ਰੱਖਿਆ ਕਰੋ. ਵੇਖੋ ਪਰਿਵਾਰ ਦਾ ਵਿਛੋੜਾ, ਮਿੱਤਰਾਂ ਦਾ ਸੱਜਣਾਂ ਦਾ ਵਿਛੋੜਾ ਹੈ ਤੇ ਔਖਾ, ਵੱਡੀ ਘਾਲਣਾ ਹੈ ਬਾਬਾ ਮਰਦਾਨਾ ਵਰਗੇ ਮਹਾਂਪੁਰਸ਼ਾਂ ਦੀ. ਸਭ ਕੁਝ ਛੱਡ ਕੇ ਨਾਨਕ ਨਿਰੰਕਾਰੀ ਦੇ ਨਾਲ ਰਹੇ ਨੇ. ਬਾਣੀ ਕਹਿੰਦੀ ਹੈ ਵਿਸ਼ੋਹੇ ਜੰਬੂਰ ਖਵੇ ਨਾ ਮੰਜਨ ਗਾਖੜੇ. ਜੰਬੂਰ ਜਿੱਦਾਂ ਜੰਬੂਰਾ ਨਾ ਕੋਈ ਸੰਨੀ ਨਾਲ ਕੋਈ ਮਾਸ ਨੋਚੇ ਨਾ, ਕਹਿੰਦੇ ਉਹ ਵੀ ਏਡਾ ਦੁਖਦਾਇਕ ਨਹੀਂ ਹੈ ਜਿੱਡਾ ਦੁੱਖ ਆਪਣੇ ਪਿਆਰਿਆਂ ਦੇ ਰੱਬ ਦੇ ਵਿਛੋੜੇ ਦਾ ਹੁੰਦਾ ਹੈ. ਇਹ ਵੱਡਾ ਦੁੱਖ ਹੁੰਦਾ ਹੈ. ਦ ਪਿੰਕਰਸ ਆਫ ਸੈਪਰੇਸ਼ਨ ਆਰ ਪੇਨਫੁਲ ਟੂ ਬੀਅਰ. ਬੜਾ ਔਖਾ ਹੈ ਝੱਲਣਾ ਉਸ ਦੁੱਖ ਨੂੰ. ਹੁਣ ਪਰਿਵਾਰ ਦਾ ਮੋਹ ਵੀ ਆ ਜਾਂਦਾ ਕਈ ਵਾਰ. ਗੁਰੂ ਨਾਨਕ ਸਾਹਿਬ ਨੂੰ ਯਾਦ ਕੀਤਾ, ਜਦੋਂ ਨਾਨਕ ਨਿਰੰਕਾਰੀ ਨੂੰ ਉਸ ਮਹਾਂਪੁਰਸ਼ ਨੇ ਯਾਦ ਕੀਤਾ ਨਾ, ਤੇ ਫਿਰ ਉਹਦਾ ਸੁਭਾਅ ਕੀ ਹੈ? ਫਿਰ ਪੜ੍ਹਦੇ ਹੋ ਕਿੱਥੋਂ ਸ਼ੁਰੂ ਹੋਏ ਸੀ? ਆਪਣੇ ਬਾਲਕ ਆਪ ਰੱਖਿਆ ਪਾਰ ਬ੍ਰਹਮ ਗੁਰਦੇਵ. ਫਿਰ ਉਹ ਰੱਖਿਆ ਕਰਨ ਬੌੜਦਾ ਹੈ. ਗੁਰੂ ਨਾਨਕ ਸਾਹਿਬ ਨੂੰ ਯਾਦ ਕੀਤਾ ਗਿਆ, ਕਹਿੰਦੇ ਤੁਹਾਡਾ ਕਿਰਪਾਲੂ ਬਿਰਦ ਹੈ, ਜੇ ਮੈਂ ਆ ਹੀ ਗਿਆ ਤੇ ਹੁਣ ਮੇਰੀ ਰੱਖਿਆ ਕਰੋ. ਮੇਰਾ ਪਿਆਰਾ ਪ੍ਰੀਤਮ ਸਤਿਗੁਰ ਰਖਵਾਲਾ, ਮੇਰਾ ਗੁਰੂ ਰੱਖਿਆ ਕਰਨ ਵਾਲਾ ਹੈ, ਬਾਂਹ ਪਕੜਨ ਵਾਲਾ ਹੈ, ਔਖੇ ਸਮੇਂ ਮਦਦ ਕਰਨ ਵਾਲਾ ਹੈ. ਹੀ ਇਜ਼ ਮਾਈ ਪ੍ਰੋਟੈਕਟਰ, ਉਹ ਬਚਾਉਣ ਵਾਲਾ ਹੈ. ਗੁਰੂ ਤੋਂ ਲਹਿਦਾ ਐਵੇਂ ਦਰ ਦਰ ਤੇ ਝੋਲੀਆਂ ਨਾ ਅੱਡਿਆ ਕਰ. ਕੋਈ ਝੋਲੀਆਂ ਨਹੀਂ ਭਰ ਸਕਦਾ, ਕੋਈ ਰੱਖਿਆ ਨਹੀਂ ਕਰ ਸਕਦਾ, ਕੋਈ ਵਿਕਾਰਾਂ ਤੋਂ ਚੁਰਾਸੀ ਤੋਂ ਨਿਜ਼ਾਕਤ ਨਹੀਂ ਦੇ ਸਕਦਾ. ਲੱਖ ਕਬਰਾਂ ਤੇ ਜਾ, ਮੂਰਤਾਂ ਦੀ ਪੂਜਾ ਕਰ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ, ਇਹਨਾਂ ਸਭਨਾਂ ਨੂੰ ਵੱਡਾ ਬਾਬਾ ਨਾਨਕ ਹੀ ਹੈ, ਉਹੀ ਰੱਖਿਆ ਕਰਨ ਦੇ ਸਮਰੱਥ ਹੈ। ਕਿਉਂਕਿ ਉਹਦੇ ਵਰਗੀ ਕਲਾ ਅਜ਼ਮਤ ਹੋਰ ਕਿਸੇ ਕੋਲ ਹੈ ਨਹੀਂ ਹੈ। ਮਹਾਰਾਜ ਨੂੰ ਯਾਦ ਕੀਤਾ ਤੇ ਫਿਰ ਗੁਰੂ ਦਾ ਕੀ ਬਿਰਧ ਹੈ, ਕਵੀ ਜੀ ਕਹਿੰਦੇ ਨੇ ਤੇਹੇ ਛਿੰਨ ਸ੍ਰੀ ਨਾਨਕ ਸੁਖਦਾਨੀ, ਤੇਹੇ ਛਿੰਨ ਉਸੇ ਪਲ ਨਿਮਖ ਭਰ ਦੇ ਵਿੱਚ ਤੇਹੇ ਛਿੰਨ ਸ੍ਰੀ ਨਾਨਕ ਸੁਖਦਾਨੀ ਬਿਗਸੇ ਮੁਝਸੇ ਬੋਲੇ ਬਾਨੀ। ਬਾਬਾ ਬਾਲਾ ਜੀ ਗੁਰੂ ਅੰਗਦ ਸਾਹਿਬ ਨੂੰ ਇਹ ਸਾਖੀ ਸੁਣਾਉਂਦੇ ਸਨ, ਕਹਿੰਦੇ ਗੁਰੂ ਨਾਨਕ ਸਾਹਿਬ ਮੈਨੂੰ ਆਖਣ ਲੱਗੇ ਆਪਣੇ ਮਰਦਾਨੇ ਨੂੰ, ਭਾਈ ਮਰਦਾਨੇ ਨੂੰ ਰਾਕਸ਼ ਨੇ ਫੜ ਲਿਆ ਹੈ ਤੇ ਚੱਲ ਬਾਬਾ ਬਾਲਾ ਉਸ ਨੂੰ ਛਡਾਈਏ ਹੁਣ ਆਪਾਂ। ਹੁਣ ਗੁਰੂ ਨਾਨਕ ਸਾਹਿਬ ਨੇ ਤੇ ਬਸ ਪ੍ਰਗਟ ਹੋਣਾ ਹੈ ਤੇ ਲੋਪ ਹੋਣਾ ਹੈ। ਕਈ ਕਹਿੰਦੇ ਇੰਨਾ ਪੈਂਡਾ ਕਿੱਦਾਂ ਕਰ ਲਿਆ, ਅਗੇ ਉਦੋਂ ਕਿਹੜੇ ਜਹਾਜ਼ ਬਣੇ ਸੀ, ਤੂੰ ਗੁਰੂ ਨਾਨਕ ਸਾਹਿਬ ਨੂੰ ਆਪਣੇ ਵਰਗਾ ਸਮਝ ਲਿਆ ਜੀ। ਗੁਰੂ ਨਾਨਕ ਕੌਣ ਹੈ, ਕਿਤ ਮੁੱਖ ਗੁਰਸਾ ਲਾਹੀਏ ਕਰਨ ਕਾਰਨ ਸਮਰੱਥ, ਜੋ ਚਾਹੇ ਗੁਰੂ ਕਰ ਸਕਦਾ ਹੈ। ਮਹਾਰਾਜ ਉੱਥੇ ਪ੍ਰਗਟ ਹੋਏ ਭਾਈ ਬਾਲੇ ਨੂੰ ਲੈ ਕੇ, ਜਿੱਥੇ ਕੌਡੇ ਰਾਕਸ਼ ਨੇ ਭਾਈ ਮਰਦਾਨਾ ਜੀ ਨੂੰ ਬੰਨ ਕੇ ਰੱਖਿਆ ਸੀ। ਫਿਰ ਧਿਆਨ ਦਿਓ, ਹਿਊਮਨ ਕੈਨੀਬਲਿਜ਼ਮ, ਇਹਦਾ ਮਤਲਬ ਹੁੰਦਾ ਬੰਦੇ ਨੂੰ ਬੰਦਾ ਖਾਂਦਾ ਹੈ। ਜੰਗਲਾਂ ਵਿੱਚ ਬੜੇ ਲੋਕ ਨੇ, ਹਿਊਮਨ ਕੈਨੀਬਲਿਜ਼ਮ ਇਜ਼ ਦਾ ਐਕਟ ਆਫ ਪ੍ਰੈਕਟਿਸਿੰਗ ਆਫ ਹਿਊਮਨ ਈਟਿੰਗ। ਇਹ ਅਜੋਕੇ ਸਮੇਂ ਦੇ ਜੋ ਪ੍ਰਚਲਿਤ ਵਾਕ ਨੇ ਤੁਹਾਡੇ ਨਾਲ ਸਾਂਝੇ ਕਰਦੇ ਹਨ। ਉਹ ਬੰਦੇ ਦੀਆਂ ਆਂਦਰਾਂ ਵੀ ਖਾ ਜਾਂਦੇ ਨੇ, ਚੀਰ ਕੇ ਖਾ ਜਾਂਦੇ ਨੇ, ਅੱਡ ਸੁੱਟ ਦਿੰਦੇ ਨੇ। ਕੌਡਾ ਰਾਕਸ਼ ਵੀ ਕੁਝ ਐਸਾ ਇਨਸਾਨ ਹੈ ਜਿਹੜਾ ਨਰਬਖਸ਼ੀ ਹੋ ਨਿਬੜਿਆ ਬੰਦਾ ਹੋ ਕੇ ਬੰਦੇ ਨੂੰ ਖਾਂਦਾ ਹੈ, ਰਾਕਸ਼ਸ ਵਿਰਤੀ ਹੈ ਉਸਦੀ। ਉਹਨੇ ਨਾ ਇੱਕ ਕੜਾਹੇ ਦੇ ਵਿੱਚ ਤੇਲ ਪਾਇਆ ਤੇ ਥੱਲੇ ਲੱਕੜਾਂ ਬਾਲੀਆਂ ਤੇ ਤਿਆਰੀ ਪੂਰੀ ਹੈ ਵੀ ਬਾਬੇ ਮਰਦਾਨੇ ਨੂੰ ਉਹਦੇ ਵਿੱਚ ਸੁੱਟ ਕੇ ਭੁੰਨ ਕੇ ਤੇ ਫਿਰ ਛੱਕ ਜਾਣਾ ਹੈ। ਹੁਣ ਤੇਲ ਤਪਿਆ, ਤਿਆਰੀ ਕਰ ਲਈ, ਤੜਕੇ ਛੜਕੇ ਲਾਉਣੇ ਸੀ ਫਿਰ ਕੌਡੇ ਰਾਕਸ਼ ਨੇ ਤੇ ਬਾਬੇ ਮਰਦਾਨੇ ਨੂੰ ਤੜਕੇ ਛਕਣਾ ਸੀ, ਪਰ ਬਾਬੇ ਮਰਦਾਨੇ ਦਾ ਖਸਮ ਪੂਰਾ ਹੈ, ਰੱਖਿਆ ਕਰਨ ਦੇ ਸਮਰੱਥ ਹੈ। ਕਿਉਂਕਿ ਬਾਬਾ ਰੋਜ਼ ਪੜਦਾ ਹੈ, ਪ੍ਰਭ ਜੀਓ ਖਸਮਾਨਾ ਕਰ ਪਿਆਰੇ ਬੁਰੇ ਭਲੇ ਹਮ ਥਾਰੇ, ਗੁਰੂ ਨਾਨਕ ਨੂੰ ਯਾਦ ਕਰਦਾ ਹੈ ਉਹ। ਤੇ ਜਿਹੜਾ ਗੁਰੂ ਨਾਨਕ ਨੂੰ ਯਾਦ ਕਰੇਗਾ, ਬਾਣੀ ਕਹਿੰਦੀ ਹੈ ਜੋ ਜਨ ਕਰੈ ਕੀਰਤਨ ਗੋਪਾਲ ਤਿਸ ਕੋ ਪੋਹੇ ਨਾ ਸਕੈ, ਜਮ ਕਾਲ ਉਹਦੇ ਨੇੜੇ ਤੇ ਜਮ ਆਉਂਦੇ ਹੀ ਨਹੀਂ ਜਿਹੜਾ ਨਾਨਕ ਨਿਰੰਕਾਰੀ ਦੇ ਉਸ ਅਕਾਲ ਪੁਰਖ ਦੇ ਗੁਣ ਗਾਵੇਗਾ। ਗੁਰੂ ਨਾਨਕ ਸਾਹਿਬ ਪ੍ਰਗਟ ਹੋਏ ਤੇ ਗੁਰੂ ਨਾਨਕ ਸਾਹਿਬ ਨੇ ਸਹਿ ਸਭਾ ਆਖਿਆ, ਮਰਦਾਨੇ ਕੋ ਦੇਖ ਕਰ ਬਿਗਸਤ ਗਿਰਾ ਅਲਾਏ, ਖੁਸ਼ ਹੋ ਕੇ ਬੋਲੇ ਨੇ ਕਿਉਂ ਬੈਠੇ ਕਰ ਜਾਤ ਨਹੀਂ, ਕਿਉਂ ਬੈਠੇ ਕਰ ਜਾਤ ਨਹੀਂ ਸੁਧ ਨਿਜ ਦੇਹੋ ਬਤਾਏ। ਕਹਿੰਦੇ ਬਾਬਾ ਮਰਦਾਨਾ ਜੀ ਮੁਸ਼ਕਾਂ ਬੱਝੀਆਂ ਨੇ, ਇੱਥੇ ਪਏ ਉਹ ਘਰ ਨਹੀਂ ਗਏ। ਤੇ ਬਾਬਾ ਮਰਦਾਨਾ ਜੀ ਵੈਰਾਗ ਵਿੱਚ ਆ ਗਏ, ਕਹਿੰਦੇ ਤੁਸੀਂ ਤੇ ਰੋਕਦੇ ਸੀ ਪਰ ਹੁਣ ਮੋਹ ਦੀਆਂ ਤੰਦਾਂ ਵੀ ਐਸੀਆਂ ਨੇ, ਬਾਪੂ ਕੀ ਕਰੀਏ ਹੁਣ ਰੱਖ। ਤੇ ਗੁਰੂ ਨਾਨਕ ਸਾਹਿਬ ਕਹਿੰਦੇ ਫਿਰ ਆ ਗਿਆ ਮੈਂ। ਮਹਾਰਾਜ ਅਗੋਚਰ ਸਰੂਪ ਵਿੱਚ ਨੇ, ਕੌਡੇ ਰਾਕਸ਼ ਨੇ ਭਾਈ ਮਰਦਾਨੇ ਨੂੰ ਫੜਿਆ, ਨਜ਼ਰੀ ਨਹੀਂ ਆਉਂਦੇ, ਅਗੋਚਰ ਸਰੂਪ ਵਿੱਚ ਨੇ ਉਹ। ਜਦੋਂ ਕੌਡੇ ਰਾਕਸ਼ ਨੇ ਚੁੱਕਿਆ ਭਾਈ ਮਰਦਾਨੇ ਨੂੰ ਤੇ ਚੁੱਕ ਕੇ ਕੜਾਹੇ ਵਿੱਚ ਸੁੱਟਣ ਲੱਗਾ ਨਾ, ਤੇ ਭਾਈ ਮਰਦਾਨਾ ਜੀ ਫਿਰ ਬੋਲੇ, ਮਹਾਰਾਜ ਰੱਖਿਆ ਕਰੋ। ਜਦੋਂ ਤਲੇ ਗਏ, ਜਦੋਂ ਤਲੇ ਗਏ, ਜਦੋਂ ਭੁੱਜ ਗਏ, ਉਦੋਂ ਹੀ ਬਾਂਹ ਫੜਨੀ ਜੇ, ਉਦੋਂ ਦੇ ਪੱਲੇ ਕੁਝ ਰਹੇਗਾ ਨਹੀਂ ਸਰੀਰ ਦੇ, ਤੁਹਾਡਾ ਬਿਰਧ ਹੈ ਰੱਖਿਆ ਕਰੋ। ਉਹ ਕੜਾਹੇ ਵਿੱਚ ਜਦੋਂ ਚੋਕੇ ਸੁੱਟਿਆ, ਜਿਹੜਾ ਤਪਦਾ ਕੜਾਇਆ ਸੀ, ਕਵੀ ਜੀ ਕਹਿੰਦੇ ਨੇ ਜਦੋਂ ਭਾਈ ਮਰਦਾਨਾ ਜੀ ਵਿੱਚ ਡਿੱਗੇ, ਜਿਹੜਾ ਸਰੀਰ ਰਿੱਝ ਜਾਣਾ ਸੀ, ਭੁੱਜ ਜਾਣਾ ਸੀ, ਉਹ ਠਾਰ ਹੈ, ਉਹ ਠੰਡਾ ਹੈ, ਕਿਉਂਕਿ ਗੁਰੂ ਨਾਨਕ ਦੀ ਨਜ਼ਰ ਨੇ ਕੜਾਹੇ ਦਾ ਤੇਲ ਠੰਡਾ ਕਰ ਦਿੱਤਾ। ਹੁਣ ਇੱਥੇ ਤਰਕ ਖੜਾ ਹੋ ਜਾਣਾ ਵੀ ਲੈ ਗੁਰੂ ਨਾਨਕ ਵਿੱਚ ਕਰਾਮਾਤ ਕਿੱਥੋਂ ਆ ਗਈ, ਇਹ ਫਿਰ ਸਮਝਦਾ ਵੀ ਗੁਰੂ ਨਾਨਕ ਇਹਦੇ ਵਰਗਾ ਹੀ ਹੈ। ਜਿਹੜਾ ਲਫ਼ਜ਼ ਆਉਂਦਾ ਨਾ ਕਲਾ ਧਾਰ, ਕਲਾ ਅਜ਼ਮਤ ਨੂੰ ਕਹਿੰਦੇ ਨੇ, ਇਹ ਗੁਰੂ ਨਾਨਕ ਰੂਪੀ ਸਰੀਰ ਵਿੱਚ ਕੁੱਲ ਕਾਇਨਾਤ ਦਾ ਮਾਲਕ ਅਕਾਲ ਪੁਰਖ ਇਸ ਮਹੱਲ ਵਿੱਚ ਬੈਠਾ ਹੈ, ਜਿਹਦੇ ਕੋਲ ਅਜ਼ਮਤ ਇਤਨੀ ਹੈ
ਗਤ ਜਾਣੀ ਨਹੀਂ ਜਾ ਸਕਦੀ। ਆਪ ਨਾਰਾਇਣ ਕਲਾਧਾਰ ਜਗ ਮੈਂ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਜੋ ਨਿਰ ਆਕਾਰ ਹੈ ਅੱਜ ਗੁਰੂ ਨਾਨਕ ਦੇ ਰੂਪ ਵਿੱਚ ਆਕਾਰ ਧਾਰ ਕੇ ਦੁਨੀਆਂ ਤੇ ਆਇਆ ਔਰ ਸਮੁੱਚੀ ਕਲਾ ਲੈ ਕੇ ਆਇਆ, ਤੇ ਉਹਦੀ ਕਲਾ ਅੱਗੇ ਇਹ ਤਪਦਾ ਤੇਲ ਤੇ ਕੀ ਉਹ ਚਾਹੇ ਤੇ ਸੂਰਜ ਵੀ ਠੰਡਾ ਕਰ ਦਵੇ। ਬਾਣੀ ਦੇ ਬਿਹਾਸ ਤੇ ਖੰਡਨ ਕਰੇ ਕੋਈ ਸਾਖੀ ਦਾ ਤੇ ਸਿਰ ਝੁਕਾ ਕੇ ਮੰਨ ਲਵਾਂਗੇ। ਪਰ ਬਾਣੀ ਤੇ ਫਿਰ ਕਹਿੰਦੀ ਹੈ, ਦੁਹਰਾ ਦਵਾਂ ਕਿੱਤ ਮੁੱਖ ਗੁਰਸਾ ਲਾਹੀ ਹੈ ਕਰਨ ਕਾਰਨ ਸਮਰੱਥ ਤੇਲ ਹੋ ਗਿਆ ਠੰਡਾ। ਹੁਣ ਕੌਡਾ ਰਾਕਸ਼ ਬੜਾ ਤੰਗ ਹੈ ਵੀ ਬਣ ਕੀ ਗਿਆ। ਮਹਾਰਾਜ ਪ੍ਰਗਟ ਹੋਏ, ਭਾਈ ਮਰਦਾਨੇ ਨੂੰ ਛਡਾਇਆ, ਤੇਲ ਭਇਓ ਸੀਤਲ ਤਬ ਹੈ, ਦੇਹ ਪਰਸ਼ ਕਰ ਸੋਏ ਪਾਵਕ ਤੇਜ ਨਾ ਸੋਹ ਸਕਾ, ਜਿਉ ਹਿਮ ਰੁੱਤ ਕੋ ਹੋਏ। ਇਉਂ ਲੱਗਾ ਜਿਵੇਂ ਸਿਆਲ ਦੀ ਰੁੱਤ ਸੀ ਤੇ ਤੇਲ ਠੰਡਾ ਹੋ ਗਿਆ। ਗੁਰੂ ਨਾਨਕ ਸਾਹਿਬ ਦੀ ਐਸੀ ਅਜ਼ਮਤ ਵਰਤੀ ਹੈ। ਭਾਈ ਮਰਦਾਨੇ ਨੂੰ ਛਡਾਇਆ, ਗੁਰ ਕਰਤਾ ਗੁਰ ਕਰਨੈ ਜੋਗ, ਗੁਰ ਪਰਮੇਸ਼ਰ ਹੈ ਪੀ ਹੋਗ, ਜੋ ਗੁਰੂ ਚਾਹੇ ਦੁਨੀਆਂ ਤੇ ਹੋਵੇਗਾ। ਗੁਰੂ ਇਸ ਦਾ ਕ੍ਰੀਏਟਰ, ਗੁਰੂ ਇਸ ਦਾ ਡੂਅਰ, ਜੋ ਚਾਹੇ ਗੁਰੂ ਕਰ ਸਕਦਾ ਹੈ। ਦੀਨ ਦੁਨੀਆਂ ਦੇ ਮਾਲਕ ਨੇ ਤੇਲ ਠੰਡਾ ਕਰਤਾ, ਭਾਈ ਮਰਦਾਨੇ ਨੂੰ ਛਡਾ ਲਿਆ ਤੇ ਕੌਡਾ ਰਾਕਸ਼ ਇਹ ਅਜ਼ਮਤ ਵੇਖ ਕੇ ਗੁਰੂ ਦੇ ਚਰਨਾਂ ਤੇ ਡਿੱਗਿਆ। ਇੱਥੇ ਡਿੱਗਣਾ ਹੀ ਪਵੇਗਾ। ਇਹ ਗੁਰੂ ਨਾਨਕ ਦੇ ਚਰਨਾਂ ਦਾ ਸਪਰਸ਼ ਹੀ ਸੀ ਵੀ ਉਹ ਜਿਹੜਾ ਨਰਬਖਸ਼ੀ ਸੀ ਉਹ ਸੰਤੋ ਨਿਬੜਿਆ ਸੀ। ਕਿਉਂ ਜੀ? ਕਿਉਂਕਿ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ, ਪੂਰਾ ਗੁਰ ਅਖਿਓ ਜਾਕਾ ਮੰਤਰ, ਅੰਮ੍ਰਿਤ ਦ੍ਰਿਸ਼ਟ ਪੇਖਿਆ ਹੋਏ। ਸੰਤੋ ਦੀ ਇੱਕ ਨਜ਼ਰ ਸਾਕਤ ਨੂੰ ਸੰਤ ਬਣਾ ਦਿੰਦੀ ਹੈ। ਪੂਰੇ ਗੁਰੂ ਦੀ ਬਰਕਤ ਅਜ਼ਮਤ। ਭਾਈ ਮਰਦਾਨਾ ਜੀ ਯਾਦ ਕਰਨ, ਸਿੱਖਾ ਤੂੰ ਯਾਦ ਕਰ, ਗੁਰੂ ਨਾਨਕ ਦਾ ਸੁਭਾਅ ਕੀ ਹੈ? ਆਪਣੇ ਬਾਲਕ ਆਪ ਰੱਖੇ ਅਨਪਾਰ ਬ੍ਰਹਮ। ਗੁਰਦੇਵ ਉਹ ਰੱਖਿਆ ਕਰਦਾ ਹੈ, ਉਹ ਬਖਸ਼ਿਸ਼ ਕਰਦਾ ਹੈ, ਉਹ ਰੱਖਣ ਵਾਲਾ ਹੈ, ਪਰ ਉਹਦੀ ਸ਼ਰਨ ਰਹਿਣਾ ਪਵੇਗਾ। ਹੋਰਾਂ ਦਰਾਂ ਤੇ ਭੜਕਣਾ ਛੱਡ ਦੇ। ਗੁਰ ਕੀ ਸਰਣ ਰਹੋ ਕਰ ਜੋਰ, ਗੁਰੂ ਬਿਨਾਂ ਮੈਂ ਨਾਹੀ। ਹੋਰ ਇਹ ਗੱਲ ਸਮਝ ਲਾ, ਗੁਰੂ ਤੋਂ ਬਿਨਾਂ ਹੋਰ ਕੋਈ ਰੱਖਿਆ ਨਹੀਂ ਕਰ ਸਕਦਾ। ਗੁਰੂ ਹੀ ਸਮਰੱਥ ਹੈ। ਅਗਲੇ ਪਾਕ ਬੋਲ ਨੇ ਸਰਵਣ ਕਰੋ ਜੀ।
ਸੁਖ ਸਾਤ ਸਹਿਜ ਆਨੰਦ ਪਏ, ਪੂਰਨ ਭਈ ਸੇਵਾ।
ਅੱਛਾ, ਜਿਹੜਾ ਗੁਰੂ ਦੇ ਦਰ ਤੇ ਸੇਵਾ ਕਰਦਾ ਹੈ ਉਸ ਦੀ ਸੇਵਾ ਸਫਲੀ ਹੈ। ਸੇਵਾ ਕਰਨ ਵਾਲੇ ਗੁਰਮੁਖ ਨੂੰ ਸੁਖ ਮਿਲਦਾ ਹੈ, ਜਿਵੇਂ ਭਾਈ ਮਰਦਾਨਾ ਜੀ ਨੂੰ ਮਿਲਿਆ, ਭਾਈ ਲਾਲੋ ਜੀ ਨੂੰ ਮਿਲਿਆ, ਭਾਈ ਬਾਲਾ ਜੀ ਨੂੰ ਮਿਲਿਆ, ਬਾਬਾ ਲਹਿਣਾ ਜੀ ਨੂੰ ਮਿਲਿਆ ਹੈ। ਅਕਾਲ ਪੁਰਖ ਦੀ, ਗੁਰੂ ਦੀ ਸੇਵਾ ਕਰਨ ਵਾਲੇ ਨੂੰ, ਸੇਵਣ ਵਾਲੇ ਨੂੰ, ਚਰਨ ਪਰਸ਼ਣ ਵਾਲੇ ਨੂੰ, ਗੁਣ ਗਾਉਣ ਵਾਲੇ ਨੂੰ ਇੱਕ ਤੇ ਸੁਖ ਮਿਲੇਗਾ, ਮਨ ਕਰਕੇ ਸ਼ਾਂਤ ਸ਼ਾਂਤੀ ਮਿਲੇਗੀ। ਅੱਜ ਮਨ ਹੀ ਸ਼ਾਂਤ ਨਹੀਂ, ਸਭ ਤੋਂ ਵੱਡਾ ਰੋਗ ਕੀ ਹੈ? ਚਿੰਤਾਵਾਂ, ਡਿਪਰੈਸ਼ਨ। ਸੇਵਾ ਕਰਨ ਵਾਲੇ ਦਾ ਮਨ ਸ਼ਾਂਤ ਹੋ ਜਾਂਦਾ ਹੈ। ਜੀਵਨ ਕਾਲ ਵਿੱਚ ਸੁੱਖ ਹੀ ਸੁੱਖ ਨੇ ਉਸ ਦੇ ਆਨੰਦ। ਜਦੋਂ ਸਰੀਰ ਰੋਗਾਂ ਤੋਂ ਰਹਿਤ ਹੈ, ਉਹ ਆਨੰਦਿਤ ਰਹਿੰਦਾ ਹੈ, ਖੇੜੇ ਵਿੱਚ ਰਹਿੰਦਾ ਹੈ। ਸੋ ਸੇਵਾ ਸਿਮਰਨ ਦਾ ਇਹ ਫਲ ਹੈ, ਗੁਰੂ ਨਾਨਕ ਦੇ ਗੁਣ ਗਾਉਣ ਦਾ ਇਹ ਫਲ ਹੈ। ਸਰੀਰ ਨਵਾਂ ਨਰੋਆ ਰਹਿੰਦਾ ਹੈ, ਰੋਗਾਂ ਤੋਂ ਰਹਿਤ ਹੈ, ਮਨ ਸੋਗਾਂ ਤੋਂ ਰਹਿਤ ਹੋ ਜਾਂਦਾ ਹੈ। ਜਿਹੜਾ ਵੀ ਸੇਵਾ ਕਰੇਗਾ, ਅਜਾਈ ਨਹੀਂ ਜਾਂਦੀ ਸੇਵਾ, ਗੁਰੂ ਨਾਨਕ ਸਾਹਿਬ ਝੋਲੀਆਂ ਭਰ ਦਿੰਦੇ ਨੇ। ਉਨ੍ਹਾਂ ਦੀ ਸ਼ਰਨ ਆਈਏ, ਉਨ੍ਹਾਂ ਦੇ ਗੁਣ ਗਾਈਏ, ਸਹਿਜ ਸ਼ਾਂਤ ਆਨੰਦ ਆਪਾਂ ਨੂੰ ਪ੍ਰਾਪਤ ਹੋਵੇਗਾ। ਸੇਵਾ ਸਿਮਰਨ ਕਾਲ ਥਾਵੇਂ ਪਵੇਗੀ।
ਰਹਾਉ ਭਗਤ ਜਨਾ ਕੀ ਬੇਨਤੀ, ਸੁਣੀ ਪ੍ਰਭ ਆਪ।
ਇੱਕ ਉਹਦਾ ਸੁਭਾਅ ਹੈ, ਸੱਚੈ ਸੁਣਿਆ ਕੰਨ ਦੇ ਧੀਰਕ ਦੇਵੈ, ਸਹਿਜ ਸੁਭਾਏ ਉਹ ਸੁਣਦਾ ਜੇ। ਇਹ ਨਾ ਸਮਝਿਓ ਵੀ ਉਹ ਅਰਦਾਸ ਉਹ ਬੇਨਤੀ ਸੁਣਦਾ ਨਹੀਂ। ਬੇਨਤੀ ਸੰਸਕ੍ਰਿਤ ਦਾ ਲਫ਼ਜ਼ ਹੈ ਔਰ ਬੇਨਤੀ ਤੋਂ ਭਾਵ ਹੈ ਨਮਸਕਾਰ ਕਰਨੀ, ਪ੍ਰਣਾਮ ਕਰਨੀ, ਪ੍ਰਾਰਥਨਾ ਕਰਨੀ, ਅਰਦਾਸ ਕਰਨੀ। ਆਪਾਂ ਇਹਨੂੰ ਜ਼ਿਆਦਾਤਰ ਅਰਦਾਸ ਕਹਿ ਦਿੰਦੇ ਹਾਂ। ਸੰਸਕ੍ਰਿਤ ਵਿੱਚ ਵਰਤੋ ਕੇ ਅਰਧ ਆਸ, ਭਾਵ ਕੇ ਮੁਰਾਦ ਪੂਰੀ ਹੋ ਜਾਣੀ। ਜੇ ਇਸ ਅਰਦਾਸ ਲਫ਼ਜ਼ ਨੂੰ فارسی ول لے جاؤ عرض داشت کہندے نے پرماتما اگے پرارتھنا کرنی ونے کرنی جو پوری کردا ہے ہاں نہ کرنی آوے نہ ترلا لینا آوے نہ چندن دے نیڑے رہ کے چندن ہونا آوے تے مشکل اے ہے ہنکار وانس وچ بڑا میں اچا لما چندن دا کوئی قصور نہیں ہے گرو ادھورا نہیں ہے ادھورے اسی ہیں اتے پوری ورکھا کرتا ہے جے کوئی ست سنتوکھ دیا دھرم روپی گن نہیں پرفلت ہویا ونسپتی نہیں ہوگی تے دھرتی بنجر ہے اتے گرو دا قصور نہیں ورکھا دا قصور نہیں مہاراج بھگتاں دی بینتی سندے نے گرو نانک صاحب بینتی سندے نے پرماتما بینتی سندے نے تسی گرو گرنتھ صاحب وچ پڑھ دے ہو ارداس سنی بھگت اپنے کی ارداس سنی بھگت اپنے کی سب جیو پیا کرپالا وہ بڑا کرپالو ہے دیالو ہے رحم کرن والا رحیم ہے وہ سارا بھی ارداس سن لیندا ہے جو بھی تسی ارداس کرو گے گرمت دے انکول انوسار وہ پورتی کرتا ہے ایسا ادا سبھا ہے
روگ مٹائے جی والے آنا جا کا وڈ پرتاپ
اچھا وہ انتریب طور تے ایک بخشش کردا ہے پہلا انتریب پکھ لئیے پھر باہر مکھی گل کردے ہیں سانو روگ کی نے کام کرود لو مو ہنکار وشے وکار اینا روگاں دے وچ اسی مر چکے ہیں ڈب چکے ہیں تے ایتھے لفظ ورتیا ہے اس پرماتما دا بڑا پرتاپ ہے وکاراں وچ مر چکیاں نوں جیوال دندا ہے سرجیت کر دندا ہے ادھیاتمک جیون بخش دندا ہے ایسی او دی پہنچ ہے ایسی او دی بخشش ہے دوسرا پکھ جو باہر مکھی ہے ادا اینا پرتاپ ہے پرب پاوے بن ساس تے رکھ ہے مویا نو جوا سکتا ہے ایسی پہنچ ایسی عظمت ایسی بخشش او کرن دے جوگ ہے قابل ہے جتھے او بینتی سندا ہے اتھے دین دنیا دے مالک کہندے نے او اپنے پیاریاں بھگتاں دی رکھیا کردا ہے او دا بڑا مہان پرتاپ ہے بڑا پرچنڈ پرتاپ ہے وہ تین لوکاں دے وچ جے جے کار ہے وہ رکھیا کرن دے سمرتھ ہے اس مہان پرتاپ دے مالک نوں تیایا کرو گن گایا کرو وہ در دے اتے قبول ہو جاؤ تے پھر یاد رکھیو گرو صاحب کہندے نے تن دے روگ وی مٹاؤندا ہے باہر مکھی ارتھ نے اے تن نوں کوئی روگ ہے وہ بھی مٹا دے گا روگ مٹائے جیوالین سرجیت کر دندا ہے مویا نو وکاراں وچ مویا نو وی سرجیت کرن دے قابل ہے او ایسی اس دی پہنچ ہے او دے آپاں نو گن گاونے چاہی دے ہن پرتاپ کی ہوندا ہے وڈیائی اقبال جے جےکار یہ مشہور ہے گل وی رب اپنے پیاریاں دے روگ دور کردا ہے سوگ دور کردا ہے چراسی دے گیڑ نو کٹ دندا ہے سو ایسے میرے مہاراج سچے پاتشاہ جنہ بابت بانی کہندی ہے گن گوبند اچرج پرتاپ انہاں دا اشرجتا والا پرتاپ ہے وڈیائی ہے جیہدا کوئی انت نہیں پا سکدا مہاراج آکھن لگے اگلے پاک بولاں وچ سرون کرو جی
دکھ ہمارے بخش آنا اپنی کل تاری
دوش جڑے ساڈے وچ نے ہن جڑے دوش نے ساڈے وچ پربھو او مٹا دندا ہے دکھ دے بھی کئی ارتھ نے دکھ دا مطلب پاپ بھی ہے نانک سگلے دکھ اتارین پربھ پار برہم بخشند پاپاں نوں مٹا دندا ہے پاپاں تو رہت ساڈی ہستی بنا دندا ہے دوسرا دکھ دا مطلب ہے اوگن عیب جویں ایک پنکتی آندی نا بانی وچ مرگ مین پرنگ پتنگ کنچر ایک دکھ بناش ایک دکھ بناش پنچ دکھ اساد جامے تاکی کے تکاس میں سنکھیپ وچ ہی کہاں اس بانی دی اس پنکتی دی ویاکھیا بڑی لمبیری ہے. خیر کہندے مچھی نو جبان دا چسکا لے گیا, اوڑا کنڈا ہوندا نا, کنڈے نال ماس دی بوٹی مشوارا لٹکاؤندا ہے. ہن مچھیاں کھا کے بھی مچھی دا گزارا چلدا سی, پر سوچیا بھی لے باہروں کوئی پدارتھ آیا اے شاکے ویکھیے تے او کنڈا منہ وچ پھس گیا, جبان دا چسکا مچھی نو لے گیا. جڑی آپ شکار تے چڑی سی آپ شکار بن گئی مشوارے دا. اے جبان دا چسکا ماڑا ہے, مین نو اے ہے, مرگ نو کنا دا چسکا ہے, ساج واج سن دا چسکا ہے, کنڈا ہیڑا ایک ساج ہے جس نو شکاری وجاؤندا ہے, وہ ہرن دے کنا وچ پیندا ہے تے جدروں ساج وہ وجدا ہے ادھر نو ہرن دوڑدا ہے تے اخیر شکاری وہ دا شکار کھیڑدا ہے. کنا دا چسکا ہرن نو لے گیا. اچھا پرنگ پورے نو سگندھی مانن دا بڑا چسکا ہے, کول فل دے وچ بہندا سگندھی ماندا ہے. چیتا ہی بھل گیا بھی سورج دے شبدیاں کول فل نے پنکھڑیاں سمیٹ لینیاں نے, وہ کمل دے وچ بیٹھا سگندھی ماندا رہا. دیو نے تیسی ہوئی سورج دے نال ادے ہون والا کول فل کرنا نال کھڑن والا کرنا دے است ہون تے ہی بجھ جاندا ہے. انہیں پنکھڑیاں سمیٹ لئیاں, شاما پئیاں, سورج است ہویا, پنکھڑیاں سمیٹ لئیاں, پورے دی وچ ہی قبر بن گئی. سگندھی دا چسکا پرنگ ایوں ڈبیا. اور اگے مہاراج سچے پاتشاہ کہندے نے پتنگ اکھاں دا چسکا بڑا ہے. رجدا کتھے ہے, دیوے دی لو ول ویندا رہندا ہے, ویندا ویندا ایک دن گل وکڑی پا لیندا ہے, اس لو نو دیوے دے وچ ہی بل کے رہ جاندا ہے. کنچر نو کام دا بڑا چسکا ہے, گیراں دے شریر دا سنگ کردا ہے. تے مہاراج کہندے نے او کی کردے نے شکاری, ایک ٹوا پٹ کے اتے گھا فوس دی کانیاں ککھاں دی چھت پا کے او کاغذ دی ہتھنی بنا کے کھلار دندے نے. ہاتھی سنگ کرن لئی دوڑیا آندا ہے, جدوں اس ٹوئے دے اوپر قدم پاؤندا ہے او گھا فوس دی جڑی چھت ہے کی سہار دی اس دے پار نوں, ٹوئے وچ ڈگیا کنڈے دا غلام ہو گیا. مہاراج کہندے مرگ مین پرنگ پتنگ کنچر ایک دوک بناس پنچ دوک اساد جامے تاکی کیت کاسے. انہاں نوں ایک ایک دوش لے گیا تے بندیا تیرے وچ تے پنجے ہی نے, دس تینوں کون بچاوے گا. اپنے وچ تے پنجے ہی نے, اپو اپنے بارے اپاں جاندے ہی ہاں, کسے نوں کہن دی لوڑ نہیں ہے, اندر جھات مر گئی اپاں نوں پتا ہے. ہن اے ہوندے نے دوش, سبد سپرش روپ رس گند دا دوش, اے اندرے باہر مکھی باہر دوڑ دے نے ٹک دے نہیں, من وکاری ہے. گرو نانک دے گن گاؤ, اکال پرخ دے گن گاؤ, پاپ ہوئے جاں اے دوش ہوئے ساڈیاں کمزوریاں ہوئیاں دوک ہمارے بخشین اپنی کل تاری, اپنی کلا نال اپنی عظمت نال ساڈے اے جنے وی دوش نے او مٹا دندا ہے. تنکے پاپ دوک سب بن سے جو گرمت رام رس کھاتے, جڑے گن گاؤندے نے گرو دی مت لے کے اکال پرخ دے انہاں دے پاپ تے دوش مٹ جاندے نے. ایتھے لفظ ورتیا ہے کل تاری, کل کہندے نے کرامات نوں شکتی نوں, تاری دا مطلب شکتی رکھن والا اکال پرخ, جاں آپ نارائن کلا دھار کل تاری گرو نانک. او کلا دا مالک عظمت دا مالک کرامات دا مالک ہی دوشاں تو بچا سکدا ہے. نہتے پنج جوان میں گرتھاپی دتی, کنڈ جیو ہور کوئی رکھ نہیں سکدا.
من بانشت پھل دتے آنا نانک بلہاری,
جڑا اکال پرخ دے گن گاوے گا من بانشت پھل دتے آنا, اچھا پورک سرب سکھ داتا ہر جانکہ واسا ہے کام دینا, سرب اشاوان دی پورتی کر دوے گا. او دا سبھا ایسا ہے جیڑا او دے گن گاوے گا بلہارے جاؤ اس پرماتما دے انہاں دیاں چوڑیاں پر دنداؤ. ایک عربی فارسی اردو دے شاعر نے بچن کیا, کہندے جیڑا پرماتما ہے نا بندہ پرواری ہے چوڑیاں پرن والا ہے, کوئی تیتھوں کھو نہیں سکتا جے او دے وے تے دوستاں تے کدا گلا اکھے جی کھو لیا جمانے تو کی شکایت اکھے جی کھو لیا کوئی کھو نہیں سکتا جے رب دے تے وہ ساریاں عشاں پوریاں کردا ڈاکٹر محمد اقبال لکھدے نے آکھن لگے تیری بندہ پرواری سے میرے دن گزر رہے ہیں تیری بندہ پرواری سے میرے دن گزر رہے ہیں نہ گلا ہے دوستوں کا نہ شکایت زمانہ کی شکایت کرنی وہ گن گایا کر کوئی کھو نہیں سکے گا ساریاں عشاواں دی پورتی ہو جاوے گی گرو نانک دے گن گایا کر وہ چوڑیاں پرن والا ہے داس اتے ہی اپنے وچار نوں سنکوچدا ہے اج مہاپرش بھگتاں چوں سرمور بھگت بابا فرید جی دا آغاز دہاڑا بھی ہے آگمن دیوس بھی ہے سموہ سنگتاں نوں ودائی ہووے جی کیونکہ گرو گرنتھ صاحب دے پاک انگاں اتے انہاں نوں جگہ حاصل ہے اور ایسی ادتی ہستی ہوئے نے وہ اچھا جیڑا فرید ہے نا فرید لفظ یہ عربی دا لفظ دے تے فرید دا مطلب ہوندا لاسانی ادتی بابا فرید او مہاپرش ہے جس نوں راسایا رب دے نام دا فریدا چکر کھنڈ نوات گڑ ماکھیو مانجا دودھ سبے وستو مٹھیاں رب نہ پجن تد اور ایسا راسایا گرو گرنتھ صاحب وچ گرو ارجن صاحب نے اگ بنایا اج سمچی کائنات جدوں گرو گرنتھ صاحب نوں سجدا کردی ہے تے انہاں بھگتاں نوں وی نال ہوندا ہے انہاں دا آغاز پرب ہے سموہ سنگتاں نوں ودائی ہے شرومنی گردوارا پربندک کمیٹی والوں سنگتاں دے سہجوگ نال منایا وی گیا ہے گرمت سماگم وی چلے سن اور کل نوں بھائی لالو جی او مہاپرش جیہڑا نام گرو نانک صاحب نے پاک بانی وچ لے لیا تے جیہڑا نانک نرنکاری نام لے رہے نے انہوں تے پو ساگر تو تار دے ہی نے نا برہم ویتے مہاپرش دی یاد وچ بھائی لالو جی دی یاد وچ کیڑے بھائی لالو جیسی میں آوے خسم کی بانی تیسڑا کری گیان وے لالو ایک وار نہیں سات وار نام لیا گرو نانک صاحب نے ایسے مہاپرش بھائی لالو جی جنہ دا دہاڑا جنہ دی یاد کل نوں شرومنی گردوارا پربندک کمیٹی والوں سنگتاں دے سہجوگ نال دیوان ہل منجی صاحب وکھے منائی جانی ہے آپ سربت سنگتاں شرکت کریو جی داس اتے ہی وشرام دندا ہے وچار نوں سنگھ صاحب گیانی جگتار سنگھ جی دا تنواد سموہ شرومنی گردوارا پربندک کمیٹی دے سیواداراں دا تنواد آپ سنگتاں دا کوٹان کوٹ تنواد یہ دو پنکتیاں پڑھ کے فتح گجاؤنی ہے جی
دکھ ہمارے بخشیا نا اپنی کل تاری من بانشت پھل دتے آنا نانک بلہاری واہگرو جی کا خالصہ واہ گرو جی کی فتح